محلہ پہلا قدرت دسے قدرت سنیے قدرت بھو گسار قدرت پاتا نہیں آکاشی قدرت سرو آکار قدرت وید پران کتباں قدرت اجن قدرت سرب تیار قدرت جاتی جنسی رنگی قدرت جی جہان قدرت نیکیاں قدرت بدیاں قدرت مان ابھمان قدرت پاؤن پانی بے سنتر قدرت دھرتی کھات سب تیری قدرتوں قادر کرتا پاکی نائی پاک نانک حکم اندر ویکھے ورتے تاکو تاک پوڑی آپی نے بھوگ بھوگ کے ہوئے بسمن بھور سدھایا ورا ہوا دنی دار گل سنگل گھت چلایا اگے کرنی کی رتواچیے بیلے کھاکر سمجھایا تھاؤ نہ ہو بھی پوندئی ان سنیے کیا روایا من اندھے جنم گوایا من اندھے جنم گوایا آسا دیوار جو گرو نانک دیو جی مہاراج دی عظیم رچنا ہے مہان رچنا ہے اس آسا دیوار دی اے تیسری پوڑی وچار جس دا پاون پوتر سلوک ہے قدرت دسے قدرت سنیے قدرت رو سکھ سار قدرت کلا قدرت ایشور دی لیلا قدرت ایشور دی حکمت قدرت ایشور دی بناوٹ ایشور دی ساجی ہوئی اے پرکرتی اے سنسار سب کچھ اس دی کلا ورت رہی ہے ایسا عام سنتاں نوں دکھائی دیندا ہے قدرت دسے اکھاں وچ جو کچھ دکھائی دیندا ہے اکھاں وچ جیڑی درشت ہے اے اس دی ایک کلا ہے اس دی ایک قدرت ہے چھوٹی جیاں اے دو اکھاں پہاڑ وی ویکھ لینیاں آسمان وی ویکھ لینیاں ساگر وی ویکھ لین چاروں پاسے نگاہ ماریے کہ چھوٹی جیاں اکھاں بہت کچھ دیکھ دیاں نے دیکھنا ایک مہان کلا ہے تے اے کلا اس مہان کلاکار اکال پرکھ دی دین ہے اہمیت ادوں پتا چلتا ہے جد کسے کول اے کلا وہ کلاکار کھو لیندا ہے جد کسے دے نیتراں وچ اے جوت رہندی پھر پتا چلتا ہے کہ اس قادر دی ایک کتنی وڈی قدرت ہے جس تو میں وانجا رہ گیا تو صاحب کہندے قدرت دسے اکھاں وچ درشت شکتی جڑی ہے یہ اس دی کلا ہے تے اکھاں دے راہی جو کچھ دکھائی دے رہا ہے سب اس دی قدرت ہے قدرت دسے قدرت سنیے انہاں کناں وچ جو کچھ سنائی دے رہا ہے یہ اس دی کلا اے اس دی دین اے اس بخشش دراصل دم دی ایک کلا ہے اور جد بھی کوئی منک پورن طور تے دھارمک ہو جاندہ ہے او کلاکار ہی ہو جاندہ ہے ایشور بھی کلاکار ہے ایسا جنت کلار ہے کہ وہ اپنی کلا دے نال جڑیا ہے جتھے جتھے بھی کلا بکھری ہوئی ہے اس دے چ او کلاکار بیٹھا ہے تو صاحب کے کن جو کچھ سن دے نے اے بھی ایک کلا ہے اے بھی ایک قدرت ہے اور اس قدرت دچ او آپ ہے بھاوی شکتی او آپ ہے قدرت دسے قدرت سنیے قدرت بھاو سکھ سار اے بھی اس دی کلا ہے کہ جیواں دے اندر جو بھے ہے تے بھے سکھ دا سار ہے ایتھے ترک کھڑو سکدی ہے بھے بھے نو ایک مانسک روگ آکھیا گیا بھے منکھ دا وکاس روک دیندا ہے چاہے وہ کیسا بھی پے ہوئے پر ستگرو جی مہاراج اتھے جس بھے دا ذکر کرنے وہ نرمل بھے ہے جیسے کوئی اے بھے رکھے کہ میں ادھک کھاواں گا تے بیمار ہو جاواں گا بک تو زیادہ کھاواں گا تے بیمار ہو جاواں گا بیماری اے بھے ਖਾਣ ਪੀਣ ਦੇ ਸੰਜਮ ਨੂੰ ਜਨਮ ਦਿੰਦਾ ਹੈ। ਇਹ ਭੈ ਪਵਿੱਤਰ ਭੈ ਹੈ। ਜੈਸੇ ਕਿ ਮੈਂ ਕਿਸੇ ਵੀ ਥਾਂ ਪ੍ਰਕਿਰਤੀ ਦੀ ਨਿਯਮ ਦੀ ਉਲੰਘਣਾ ਕਰਾਂਗਾ, ਉਹਦੇ ਨਿਯਮ ਨੂੰ ਤੋੜਾਂਗਾ, ਇਸ ਦੇ ਨਾਲ ਮੈਨੂੰ ਦੁੱਖ ਹੋਗਾ, ਕਲੇਸ਼ ਹੋਵੇਗਾ। ਇਹ ਜਿਹੜਾ ਭੈ ਹੈ ਇਹ ਮਨੁੱਖ ਨੂੰ ਪਰਹੇਜ਼ਗਾਰ ਬਣਾ ਦਿੰਦਾ ਹੈ। ਔਰ ਕਾਨੂੰਨ ਦੇ ਨਿਯਮ, ਕਾਨੂੰਨ ਦੀ ਆਪਣੀ ਨਿਯਮਾਵਲੀ, ਤੇ ਇਸ ਦਾ ਭੈ ਹੈ ਮਨੁੱਖ ਨੂੰ ਐਸਾ ਸੋਚਣ ਮਜਬੂਰ ਕਰਦਾ ਹੈ ਕਿ ਮੈਂ ਕਾਨੂੰਨ ਨਹੀਂ ਤੋੜਨਾ, ਨਿਯਮ ਨੂੰ ਨਹੀਂ ਤੋੜਨਾ। ਅਗਰ ਮਨੁੱਖ ਦੇ ਅੰਦਰ ਇਹ ਭੈ ਨਾ ਹੋਵੇ ਤੇ ਨਾ ਕਾਨੂੰਨ ਰਹਿ ਸਕਦਾ, ਨਾ ਪ੍ਰਾਕਿਰਤਿਕ ਨਿਯਮ ਰਹਿ ਸਕਦੇ ਨੇ ਮਨੁੱਖ ਦੀ ਧਰਮ ਗਰਮ, ਇਹ ਸਭ ਕੁਝ ਦੀਆਂ ਧਜੀਆਂ ਉੱਡ ਜਾਣ। ਦਰਅਸਲ ਮਨੁੱਖ ਦਾ ਇਹ ਭੈ ਹੈ ਕਿ ਭੈ ਪਰਮਾਤਮਾ ਨੂੰ ਮੰਨਣ ਤੇ ਮਜਬੂਰ ਕਰ ਦਿੰਦਾ, ਔਰ ਭੈ ਕਾਨੂੰਨ ਦੀ ਹਿਫਾਜ਼ਤ ਕਰਨ ਤੇ ਮਨੁੱਖ ਨੂੰ ਮਜਬੂਰ ਕਰਦਾ, ਸਮਾਜ ਦੇ ਨਿਯਮ ਦਾ ਵੀ ਉਧਾਰ ਨਹੀਂ ਹੋ ਜਾਂਦਾ। ਪਰਮਾਤਮਾ ਆਪ ਨਿਰਮਲ ਹੈ, ਪਾਵਨ ਹੈ, ਪਵਿੱਤਰ ਹੈ, ਇਸ ਵਾਸਤੇ ਉਸਦਾ ਭੈ ਵੀ ਪਵਿੱਤਰ ਹੈ। ਪਰਮਾਤਮਾ ਦਾ ਭੈ ਮਨੁੱਖ ਨੂੰ ਨਿਰਮਲ ਕਰ ਦਿੰਦਾ, ਪਾਵਨ ਕਰ ਦਿੰਦਾ। ਸਾਹਿਬ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ। ਪਰਮਾਤਮਾ ਦਾ ਭੈ ਦੁਨਿਆਵੀ ਭੈ ਮਿਟਾ ਦਿੰਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਉਸ ਪਰਮਾਤਮਾ ਦਾ, ਹੁਣ ਹਰ ਥਾਂ ਰਾਮ ਹਰ ਨਾਜ਼ਰ ਦਿਖਾਈ ਦੇ ਰਿਹਾ। ਤੋ ਸਾਹਿਬ ਕਹਿੰਦੇ ਨੇ ਜੀਵਾਂ ਦੇ ਅੰਦਰ ਇਹ ਜਿਹੜਾ ਭੈ ਹੈ ਇਹ ਸੁੱਖ ਦਾ ਸਾਰ ਹੈ, ਇਹ ਜੀਵਾਂ ਨੂੰ ਸੰਜਮੀ ਬਣਾਉਂਦਾ ਹੈ, ਇਹ ਮਨੁੱਖ ਨੂੰ ਬਕਾਇਦਾ ਮਰਿਆਦਾ ਦਿਖਦਾ ਹੈ। ਔਰ ਭੈ ਹੀ ਨਹੀਂ ਤੋ ਫਿਰ ਮਰਿਆਦਾ ਕੀ ਹੈ, ਨਿਯਮ ਕੀ ਹੈ, ਇਹ ਕੁਛ ਵੀ ਨਹੀਂ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਭੈ ਇੱਕ ਤੇਰੀ ਕਲਾ ਹੈ, ਇਹ ਵੀ ਇੱਕ ਤੇਰੀ ਮਾਨ ਕੁਦਰਤ ਹੈ। ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸਾਸ, ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ। ਇਹ ਆਕਾਸ਼ ਤੇਰੀ ਕੁਦਰਤ, ਪਾਤਾਲ ਤੇਰੀ ਕੁਦਰਤ, ਔਰ ਆਕਾਸ਼ ਤੇ ਪਾਤਾਲ ਦੇ ਵਿਚਕਾਰ ਇਹ ਜਿਤਨਾ ਆਕਾਰ ਇਹ ਤੇਰੀ ਕੁਦਰਤ, ਇਹ ਤੇਰੀ ਕਲਾ। ਵੇਖਦੇ ਅਸੀਂ ਵੀ ਪਿਆ ਨਾ ਕਲਾ ਦਿਖਾਈ ਦਿੰਦੀ ਹੈ ਤੇ ਨਾ ਕਲਾਕਾਰ ਦਾ ਬੋਧ ਹੁੰਦਾ। ਭਗਤ ਉਸ ਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਦੇ ਨੇੜੇ ਹੈ, ਸੰਸਾਰੀ ਉਸ ਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਤੋਂ ਬਹੁਤ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ। ਜੋ ਦੂਰੀਆਂ ਵਿੱਚ ਜੀ ਰਿਹਾ ਉਹ ਦੁੱਖ ਵਿੱਚ ਜੀ ਰਿਹਾ, ਜੋ ਨੇੜੇ ਹੋ ਕੇ ਜੀ ਰਿਹਾ ਉਹ ਸੁੱਖ ਵਿੱਚ ਜੀ ਰਿਹਾ, ਜੋ ਦੂਰ ਹੋ ਕੇ ਜੀ ਰਿਹਾ ਉਹ ਅੰਧਕਾਰ ਵਿੱਚ ਜੀ ਰਿਹਾ, ਜੋ ਨੇੜੇ ਹੋ ਕੇ ਜੀ ਰਿਹਾ ਉਹ ਪ੍ਰਕਾਸ਼ 'ਚ ਜੀ ਰਿਹਾ, ਜੋ ਦੂਰ ਹੋ ਕੇ ਜੀ ਰਿਹਾ ਉਹ ਅੱਗ ਵਿੱਚ ਜੀ ਰਿਹਾ, ਔਰ ਜੋ ਨੇੜੇ ਹੋ ਕੇ ਜੀ ਰਿਹਾ ਉਹ ਤੇ ਅੰਮ੍ਰਿਤ ਵਿੱਚ ਜੀ ਰਿਹਾ, ਆਨੰਦ ਵਿੱਚ ਜੀ ਰਿਹਾ। ਜੋ ਦੂਰ ਹੋ ਕੇ ਜੀ ਰਿਹਾ ਮਾਨੋ ਦੋਜ਼ਖ ਜੀ ਰਿਹਾ, ਨਰਕ ਵਿੱਚ ਜੀ ਰਿਹਾ, ਔਰ ਜੋ ਨੇੜੇ ਹੋ ਕੇ ਜੀ ਰਿਹਾ ਬਸ ਉਹੀ ਸਵਰਗ ਵਿੱਚ ਹੈ, ਉਹੀ ਸੱਚਖੰਡ ਵਿੱਚ ਹੈ। ਇਸ ਜਗਤ ਵਿੱਚ ਕੁਛ ਜੀਵ ਨੇੜੇ ਹੋ ਕੇ ਜੀ ਰਹੇ ਨੇ, ਕੁਛ ਜੀਵ ਦੂਰ ਹੋ ਕੇ ਜੀ ਰਹੇ ਨੇ। ਆਮ ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਵਿਗਿਆਨ ਮੁਲਕ ਨੂੰ ਮੁਲਕ ਦੇ ਨੇੜੇ ਲਿਆਇਆ ਹੈ, ਪ੍ਰਾਂਤ ਨੂੰ ਪ੍ਰੰਤ ਦੇ ਨੇੜੇ ਲਿਆਇਆ ਹੈ। ਵਿਗਿਆਨ ਨੇ ਦੁਨੀਆਂ ਬੜੀ ਛੋਟੀ ਕਰ ਦਿੱਤੀ, ਦੁਨੀਆਂ ਨੂੰ ਬਹੁਤ ਨੇੜੇ ਲਿਆਂਦਾ ਹੈ ਵਿਗਿਆਨ ਨੇ। ਇਹ ਵਿਗਿਆਨ ਦੀ ਬਹੁਤ ਵੱਡੀ ਸੇਵਾ ਹੈ, ਇਹ ਸਾਇੰਸ ਦੀ ਬਹੁਤ ਵੱਡੀ ਸੇਵਾ ਹੈ। ਅੱਜ ਦੁਨੀਆਂ ਬਹੁਤ ਛੋਟੀ ਹੈ। ਸਵੇਰੇ ਮਨੁੱਖ ਨਾਸ਼ਤਾ ਇੱਕ ਮੁਲਕ ਵਿੱਚ ਕਰਦਾ ਹੈ, ਦੁਪਹਿਰ ਭੋਜ ਦੂਸਰੇ ਮੁਲਕ ਵਿੱਚ ਕਰਦਾ ਹੈ, ਔਰ ਰਾਤ ਦਾ ਖਾਣਾ ਤੀਜੇ ਮੁਲਕ ਵਿੱਚ ਖਜਾ ਖਾਂਦਾ ਹੈ। ਅੱਜ ਸਾਇੰਸ ਨੇ ਦੁਨੀਆਂ ਇਤਨੀ ਨੇੜੇ ਕਰ ਦਿੱਤੀ ਹੈ, ਮੁਲਕ ਇਤਨੇ ਨੇੜੇ ਹੋ ਗਏ ਨੇ, ਪ੍ਰਾਂਤ ਨੇੜੇ ਹੋ ਗਏ ਨੇ। ਬਾਹਰ ਦੀਆਂ ਦੂਰੀਆਂ ਨੂੰ ਮਿਟਾਇਆ ਹੈ ਸਾਇੰਸ ਨੇ, ਅੰਦਰ ਦੀ ਦੂਰੀ ਨੂੰ ਮਿਟਾਇਆ ਹੈ ਧਰਮ ਨੇ, ਦਿਲਾਂ ਨੂੰ ਨੇੜੇ ਕੀਤਾ ਹੈ ਸੰਤ ਜਨਾਂ ਨੇ। ਦਿਲ ਦਿਲ ਦੇ ਨੇੜੇ ਆਏ ਇਹ ਭਗਤਾਂ ਨੇ ਐਸਾ ਉਦਮ ਕੀਤਾ, ਇਹ ਗੁਰੂ ਜਨਾਂ ਨੇ ਐਸਾ ਪਰਿਸ਼ਰਮ ਕੀਤਾ ਹੈ ਕਿ ਮਨੁੱਖ ਦਾ ਦਿਲ ਨੇੜੇ ਆਏ, ਬੰਦਾ ਬੰਦੇ ਦੇ ਨੇੜੇ ਆਵੇ, ਮੁਲਕ ਮੁਲਕ ਦੇ ਨੇੜੇ ਆਵੇ, ਪ੍ਰਾਂਤ ਪ੍ਰਾਂਤ ਦੇ ਨੇੜੇ ਆਵੇ, ਬਾਹਰ ਦੀਆਂ ਇਹਨਾਂ ਸਾਰੀਆਂ ਦੂਰੀਆਂ ਮਿਟਾ ਦਿੱਤਾ ਹੈ। ਅੱਜ ਹਰ ਬੰਦੇ ਨੂੰ ਪਤਾ ਹੈ ਕਿ ਫਲਾਣਾ ਮੁਲਕ ਕੀ ਹੈ ਤੇ ਫਲਾਣਾ ਮੁਲਕ ਕੀ ਹੈ, ਉੱਥੋਂ ਦੇ ਬਾਸ਼ਿੰਦੇ ਕੈਸੇ ਨੇ, ਉੱਥੋਂ ਭਾਸ਼ਾ ਕੈਸੀ ਹੈ। ਇਹ ਸਾਰੀਆਂ ਦੂਰੀਆਂ ਵਿਗਿਆਨ ਨੇ ਖਤਮ ਕਰ ਦਿੱਤੀਆਂ ਨੇ, ਔਰ ਇਹ ਬਹੁਤ ਵੱਡੀ ਸੇਵਾ ਹੈ। ਆਪਣੀ ਥਾਂ ਤੇ ਕਿਸੇ ਹੱਦ ਤੱਕ ਇਹ ਸਾਇੰਸ ਕਾਬਲੇ ਦਾਦ ਹੈ। ਬਹੁਤ ਸਾਰੇ ਸੁੱਖ ਬੈਰੂਨੀ ਸਾਇੰਸ ਦਿੱਤੇ ਨੇ ਔਰ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਇੰਸ ਨੇ ਪੈਰਾਂ ਦੀ ਗਤੀ ਨੂੰ ਵਧਾਇਆ ਹੈ, ਹਜ਼ਾਰਾਂ ਮੀਲ ਦੀ ਵਾਪ ਥੋੜੇ ਘੰਟਿਆਂ ਵਿੱਚ کہ بولدا منک ایک ملک وچ پہ سنیا جا رہا ہے دوسرے ملک وچ، اور اسی طریقے نال منک دی درشت شکتی نو وی سائنس نے ودھایا، خردبین دے راہیں دورین دے راہیں دور دی چیز اور باریک دی چیز منک ویکھ لیندا ہے۔ تو اس طریقے نال باہر دیاں تمام دوریاں نو سائنس نے دور کیتا ہے۔ اگر باہروں دوری مٹ جائے، دل دور رہے، منک دا ہردہ منک دے ہردے تو دور رہا، تو اے دوری بھی نرک نو جنم دیندی ہے جیواں دے وچکار۔ کئی دفعہ ایسا دیکھدے ہاں منک کول بیٹھا ہے تے اگلا پوچھ بیٹھدا ہے بھی جڑا کول بیٹھا ہے اے کون ہے، تے ویکتی کردا ہے کوئی دور دا جاپدا ہے، تو دوری تے ایک فٹ دے وی نہیں ہے، کول بیٹھا ہے۔ ایک ایسے پرش دا نام لے آیا جو غالباً کدرے دوسرے ملک دے 5000 میل دوری تے رہ رہا ہے، تے جیسے اس دا نام لیا گیا ایک دم بول اٹھا ہے وہ تے سڈا نیڑے دا ہے۔ 5000 میل دی دوری تے رہن والا نیڑے دا ہے، کول بیٹھا ہویا دور دا ہے۔ دراصل دل دی سانجھ نہیں، دل دل دے نیڑے نہیں ہے، ہردا ہردے دے نیڑے نہیں ہے۔ سنت دا پورا یتن رہا ہے کہ ہردا ہردے دے نیڑے آوے۔ گرو نانک دیو جی مہاراج نے تے اپنے جیون وچ اس نو سب تو وڈ پہل دتی۔ آپ دے سجے ہتھ مردانہ ہے، کھبے ہتھ بالا ہے، ایک ہندو ہے ایک مسلم ہے۔ یہ دنیا دا پہلا پیغمبری پرش ہے کہ اپنے نال جڑے اس نے دو ساتھی چنے نے وہ وکھ وکھ مذہباں نال سمبندھ رکھنے، ایک ہندو ہے ایک مسلم ہے۔ اور یہ دنیا دا پہلا پیغمبری پرش ہے جو ہری دوار تے بنارس بھی پربھو گیت سنان لئی چلا جاندا ہے، لیکن مکے نو بھی وہ بھولدا نہیں، وہ مکے مدینے بھی جا پہنچدا ہے، وہ اتھے بھی صدا دیندا ہے خدا دی اللہ دی۔ یہ جڑیاں دلاں دیاں دوریاں نے، چاہے دوری مذہب کر کے، بھاشا کر کے، رنگ کر کے، روپ کر کے، نسر کے، گرو نانک نے اس نو دور کیتا ہے۔ اس واسطے گرو نانک اپنی بانی وچ عربی، فارسی، سنسکرت، پنجابی، مرٹھی، بنگلا، برج، غرس کے دیش ودیش دیاں انیکاں بولوں اپنے کلام وچ تھان دتی ہے۔ یہ بھی دنیا دے پہلے ایبری پرش وچ دیکھن نو ملے ہے۔ اور بھاشا دے تل تے جھگڑا کھڑا نہ ہوئے، بھاشا دے تل تے دوریاں نہ پیدا ہون، لہذا دیش دیاں تمام بھاشاواں نو گرو نانک نے گلوچ لیا، چاہے وہ سندھی ہے، چاہے وہ کشمیری ہے، چاہے وہ بنگلہ ہے، غرض کے ہر پرانت دی بھاشا گرو گرنتھ صاحب جی مہاراج دے موجود ہے، مل دی ہے۔ رنگ روپ نسل دیا دوریاں نو بھی گرو نانک دیو جی مہاراج نے ختم کیتا۔ اور اس تو علاوہ مذہب دی دوری جڑی بہت وڈی ہے تے منکوں نیڑے ہی نہیں آن دیندی، اس دوری نو پورن طور تے گرو نانک نے دور کیتا۔ آپ دا ایک ساتھی مسلم ہے، آپ دا ایک ساتھی بالا ہے۔ آپ دے کولو جد پچھیا جاندہ ہے کہ مونڈے تے رباب چکے اور آپ نو جو گیت سنگیت سندا ہے، ہری جس سنندا ہے، اے کون ہے؟ تھوڑا چیلا ہے، تھوڑا نوکر ہے؟ تو گرو نانک کہندے نہیں، اے میرا بھائی ہے۔ پرتھا چلی بھائی مردانہ، جس نو پھر آکھ دیتا ہے مذہب دا بھید مٹ گیا۔ اور جد کوئی بالے بارے پوچھتا ہے اے کون ہے، تھوڑا چیلا ہے، تھوڑا نوکر ہے؟ نہیں، اے میرا بھائی ہے، بھائی بالا، بھائی مردانہ۔ گرو گھر دے سب تو وڈی دھار پدوی بن گئی بھائی صاحب، جس نو گرو بھائی آکھے معمولی گل تے نہیں، بہت وڈی گل ہے۔ جو گرو دا بھائی بن گیا اے دا مطلب ہے گرو دا ہردا تے سکھ دا ہردا ایک ہویا، دوویں بھائی جو ہو گئے، بھرا جو ہو گئے، نیڑتا ہو گئی۔ زمین دے تے کوئی نیڑتا دا روپ پرانا ہوئے تے کہہ دیتا جاندے دوویں بھرا نے، کوئی ایسی گل نہیں۔ بھرا دی نیڑتا بہت وڈی نیڑتا منی ہے تے صاحب کہندے نے اے میرا بھائی ہے۔ مد تل دی دوری، بھاشا دے تل دی دوری، ملک دے تل دی دوری، پرانت دے دی دوری، اے جتنیاں دوریاں نے گرو نانک نے دور کیتیاں، ہر نو ہردے دے نیڑے لیا ہے، دل نو دل دے نیڑے لیا ہے۔ یہی سنت دا مہان ادم ہے اور یہی سارا کام ہے۔ جس سنت دوارا منک دے ہردے منک دے ہردیاں دور جان، وہ سنت نہیں اسنت ہے، وہ بھگت نہیں دوکھی ہے، وہ वाफिक साधु नहीं संसारी है। तो अहंस ने बाहर दियां दूरियां नु मिटाया, धर्म ने अंदर दियां दूरियां नु मिटाया, पर बदकिस्मती है रजनी तक ने सियासतदान ने बाहर दियां दूरियां भी जन्म दिता, अंदर दियां दूरियां नु भी जन्म दिता। अज संसार विच जितनी दूरी है हिरदे दी हिरदे नाल या मुलक दी मुलक नाल, ये साइंस करके नहीं, ये धर्म करके नहीं, ये राजनीति करके, ये सियासत करके। और इसकी लोड़ शायद इस वास्ते पै गई कि पूर्ण तौर पर धार्मिक नहीं सन। धर्म दिल नू दिल दे नेड़े ल्यांदा है, भेद मिट जांदा है, कौन चीन ते कौन अमेरिकन, कौन चीनी ते कौन पाकिस्तानी, सब एक हिरदे एक मिक हो गए। बाहर दियां दूरियां अंदर दियां दूरियां ते सारियां मिट जांदियां ने धर्म नाल, पर साइंस ने अपने ढंग नाल कम कीता, बाहर दी दुनिया नू बहुत नेड़े ल्यांदा और अंदर दे हिरदे संत जना ने नेड़े ल्यांदे। अगर जगत विच अज दूरियां मिलदियां तो सियासत करके, एक प्रांत दा दूजे प्रांत नाल मिलना कठिन हो रहा है, एक मुलक दा दूजे मुलक नाल मिलना कठिन हो रहा है, जिथे भरावां दी तरह सारी पृथ्वी ते आमदो रफ्त सी, अज हर मुलक दे सियासतदान ने रोकां खड़ियां कर दित्तियां ने, आ सकदे ने ते नहीं आ सकदे, ते जिहड़ा देश जितना ज्यादा संपन्न जांदा है ओ गरीबां लई दरवाजे बंद कर देंदा है, जिहड़ा देश जितना ज्यादा उन्नत हो जांदा है ओ पछड़ियां लई अपने दरवाजे बंद कर देंदा है। किधरे ए भी ना उन्नत हो जान, किधरे ए भी ना महान हो जान, ए धर्म दी सोचनी नहीं, ए साइंस दी सोचनी नहीं, ए राजनीति सोचनी है, ए सियासत दी सोचनी है। तो जितनियां ए दुनिया ने जगत विच ए राजनीति करके, ते जिस दिन पूर्ण तौर ते दुनिया स्वस्थ होवेगी धार्मिक होवेगी, उस दिन राजनीति विदा हो जाएगी, इस दी लोड़ ही नहीं रहेगी। ये शायद इस वास्ते है कि दुनिया पूर्ण तौर ते धार्मिक नहीं है, दुनिया पूर्ण तौर ते संत नहीं है। साहिब श्री गुरु नानक देव जी महाराज बहुत नेड़े होके कुदरत नू वेख रहे ने, उस आकार नू वेख रहे ने, और जब कुदरत दे कादर इतना नेड़े है तो सतगुरु थां थां ते बोध करा रहे ने, तुसी रब दे नेड़े हो, रब थोड़े नेड़े है, ऐसा बोध होंदे सारा संसार मनुख दे नेड़े हो जांदा है। ऐ हजूर कट दूर बतावो, दुंधर बाहो सुंदर बाहो। सतगुरु कहंदे ने क्यों दूर कहंदे हो, है हजूर बिल्कुल नेड़े है, है हजूर कत दूर बताओ, दुंदर बांधो सुंदर पाओ, अपने मन दियां दूरियां मिटाओ, वो ते नेड़े है, वो ते बिल्कुल कोल है। और उस सुंदर प्रभु नो गलवकड़ी दे चलो, वो दिलाप दा आनंद माणो, सिर्फ अंदरों दूरियां नू मिटाओ, वो ते जाहर जहूर है के हाजर हजूर है, मोह मोया जाने दूर है, कहो नानक सदा हजूर है, वो ते कोल है, बिल्कुल निकट है। तो खैर अगर परमात्मा दी दूरी महसूस हो रही है तो इसका स्पष्ट कारण है कि हिरदे विच धर्म नहीं, धर्म दा दीवा अजे नहीं जलिया। ते जिस दिन रब दी नेड़ता महसूस हो गई उस दिन सारा संसार नेड़े है, कुछ दूर नहीं, हिंदू भी नेड़े, मुस्लिम भी नेड़े, ईसाई भी अपना, सिख भी अपना, जैन ते बौद्ध, ये सब भाई, ये ते सिर्फ फिर नाम रह जाणगे मनुखां दे, जिवें परिवार विच दस जीव ने ते दसां दे नाम ने, इसे तरीके नाल उस लई संसार सारा एक परिवार बन जांदा है। जैन बौद्ध सिख ईसाई मुस्लिम हिंदू, ये सिर्फ परिवार दे लै फर्दां दे नाम रह जाणगे, परिवार दे मनुखां दे नाम रह जाणगे, इस तों इलावा होर कुछ नहीं, नेड़ता बनी रहेगी। और जिस दिन इस तरह की नेड़ता होई, पृथ्वी स्वर्ग होवेगी, पृथ्वी जन्नत होवेगी, क्योंकि पृथ्वी दूरी करके बंदे ने नरक बना ली, इस वास्ते जन्नत की कल्पना वो आसमान ते कर रहा है, स्वर्ग की कल्पना वो आसमान ते कर रहा है। साहिब श्री गुरु नानक देव जी महाराज का फरमान कि सारे का सारा जड़ा ए आकार है ये उसकी कुदरत है, जो कुछ ए पाताल ते आकाश ने ते इस दे विच जो कुछ भी है, सब कुछ दे करते पुरख की कला वर्त रही है, ते कलाकार कला विच आप बैठा होया है। कुदरत वेद पुराण कते बा, कुदरत सर्व विचार, साहिब कहिंदे जितने धार्मिक ग्रंथ ने पुराण कतेबा ते वेद इत्यादक, सब कुछ दे उसकी कला है। ਉਸ ਦਾ ਗਿਆਨ ਹੈ, ਉਸ ਦੀ ਕਲਾ ਹੈ, ਉਸ ਦੀ ਸੂਝ ਸਮਝ ਹੈ, ਤੇ ਇਨ੍ਹਾਂ ਗ੍ਰੰਥਾਂ ਜਿਹੜਾ ਵਿਚਾਰ ਹੈ, ਪਾਠ ਪਠਨ ਹੈ, ਪ੍ਰਭੂ ਇਹ ਵੀ ਇੱਕ ਤੇਰੀ ਕਲਾ ਹੈ। ਜੋ ਇਸ ਦਾ ਪਾਠ ਕਰਕੇ, ਦਰਅਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ, ਦੋਹਾਂ ਦਾ ਬੋਧ ਇੱਕ ਨਿਕਲਦਾ। ਇੱਕ ਮਨੁੱਖ ਕੁਰਾਨ ਨੂੰ ਪੜ੍ਹ ਰਿਹਾ ਤੇ ਦੂਜਾ ਵੀ ਪੜ੍ਹ ਰਿਹਾ, ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ੍ਹਿਆ, ਪਰ ਕੁਰਾਨ ਪੜ੍ਹ ਰਹੇ ਨੇ ਬਾਬਾ ਫਰੀਦ। ਦੋਹਾਂ ਦੇ ਪੜ੍ਹਨ ਚ ਬੜਾ ਭਾਰੀ ਅੰਤਰ ਹੈ। ਕੁਰਾਨ ਪੜ੍ਹ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ, ਪਰ ਕੁਰਾਨ ਪੜ੍ਹ ਰਿਹਾ ਹਜ਼ਰਤ ਨਿਜ਼ਾਮਉਦੀਨ। ਕੁਰਾਨ ਪੜ੍ਹ ਰਹੇ ਨੇ ਖਵਾਜਾ ਮਈਦੀਨ ਚਿਸ਼ਤੀ। ਦੋਹਾਂ ਪੜ੍ਹਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਤਿਗੁਰ ਬਾਣੀ ਪੜ੍ਹ ਰਿਹਾ ਇੱਕ ਸਾਧਾਰਨ ਸਿੱਖ, ਪਰ ਬਾਣੀ ਪੜ੍ਹ ਰਹੇ ਭਾਈ ਗੁਰਦਾਸ, ਭਾਈ ਮਨੀ ਸਿੰਘ। ਦੋਹਾਂ ਦੇ ਪੜ੍ਹਨ ਬੜਾ ਭਾਰੀ ਅੰਤਰ ਹੈ। ਦਰਅਸਲ ਜਿਸਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਵਿੱਚ, ਉਹਦਾ ਪੜ੍ਹਨਾ ਵੀ ਗੁਰਤ ਹੋ ਜਾਂਦਾ ਹੈ, ਉਹਦਾ ਪੜ੍ਹਨਾ ਵੀ ਇੱਕ ਕਲਾ ਹੋ ਜਾਂਦੀ ਹੈ, ਉਹਦਾ ਵਿਚਾਰਨਾ ਇੱਕ ਕਲਾ ਹੋ ਜਾਂਦੀ ਹੈ। ਤੋ ਸਾਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਵਿਚਾਰ ਹੈ, ਇਹ ਵੀ ਪ੍ਰਭੂ ਤੇਰੀ ਕਲਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਸਿਧਾ ਸਾਰਾ ਸਮਗਰ ਪਿਆਰ, ਚਾਹੇ ਉਹ ਪਦਾਰਥ ਦਾ ਪਿਆਰ, ਸੰਸਾਰ ਦਾ ਪਿਆਰ, ਪਰਿਵਾਰ ਦਾ ਪਿਆਰ, ਪਦ ਪ੍ਰਤਿਸ਼ਠਾ ਦਾ ਪਿਆਰ, ਜਿਸ ਢੰਗ ਦਾ ਵੀ ਇਹ ਪਿਆਰ ਹੈ, ਇਹ ਪ੍ਰਭੂ ਪਿਆਰ ਵਿੱਚ ਵੀ ਤੇਰੀ ਕਲਾ ਹੈ, ਤੇਰੀ ਦੇਣ ਹੈ, ਇਹ ਵੀ ਤੇਰੀ ਲੀਲਾ ਹੈ। ਔਰ ਜਿਤਨਾ ਖਾਣਾ ਹੈ, ਪੀਣਾ ਹੈ, ਪਹਿਨਣਾ ਹੈ, ਇਹ ਪ੍ਰਭੂ ਸਭ ਕੁਛ ਵਿੱਚ ਤੇਰੀ ਕਲਾ ਹੈ। ਇਹ ਪਹਿਨਣਾ ਤੇਰੀ ਕਲਾ ਹੈ, ਇਹ ਖਾਣਾ ਇਹ ਤੇਰੀ ਕਲਾ ਹੈ, ਪੀਣਾ ਤੇਰੀ ਕਲਾ ਹੈ, ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ, ਇਹ ਪ੍ਰਭੂ ਸਭ ਤੇਰੀ ਕਲਾ ਹੈ। ਸਭ ਕਾਦਰ ਤੇਰੀ ਦਿੱਤੀ ਹੋਈ ਕੁਦਰਤ ਹੈ, ਦਾਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਾਨ, ਜਹਾਨ ਦੇ ਸਾਰੇ ਜੀਵ, ਜੀਵਾਂ ਦੀ ਵੱਖ ਵੱਖ ਜਾਤਾਂ ਤੇ ਜਿਨਸਾਂ ਤੇ ਰੰਗ, ਹੇ ਪ੍ਰਭੂ ਇਹ ਵੀ ਇੱਕ ਤੇਰੀ ਕੁਦਰਤ ਹੈ, ਇਹ ਵੀ ਇੱਕ ਤੇਰੀ ਕਲਾ ਹੈ। ਕੁਦਰਤ ਨਿਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਅਭਿਮਾਨ ਵਿੱਚ ਗ੍ਰਸਿਆ ਹੋਇਆ ਇੱਕ ਮਨੁੱਖ, ਅਭਿਮਾਨੀ, ਪ੍ਰਭੂ ਮੈਂ ਉੱਥੇ ਵੀ ਦੇਖਦਾ, ਉਹਦੇ ਚ ਵੀ ਤੇਰੀ ਇੱਕ ਕਲਾ ਹੈ, ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਤੇ ਕਲਾ ਤੂੰ ਅੰਦਰੋਂ ਖੋ ਲਵੇ, ਅਹੰਕਾਰ ਕੀ ਕਰੇਗਾ, ਅਭਿਮਾਨ ਕੀ ਕਰੇਗਾ। ਨੇਕੀਆਂ ਦਾ ਜਨਮ ਹੈ, ਬਦੀਆਂ ਦਾ ਜਨਮ ਹੈ, ਮਾਣ ਦਾ ਜਨਮ ਹੈ, ਅਭਿਮਾਨ ਜਨਮ ਹੈ, ਵਿਆਪਕ ਰੂਪ ਦੇ ਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ। ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ, ਧਰਤੀ ਦੀ ਇਹ ਖਾਕ ਤੇ ਧਰਤੀ ਦੇ ਉੱਤੇ ਇਹ ਬਲ ਰਹੀ ਬੈਸੰਤਰ, ਸੂਰਜ ਦੇ ਚ ਪ੍ਰਗਟ ਹੋ ਰਹੀ ਰੋਸ਼ਨੀ, ਔਰ ਇਹ ਪਾਉਣ ਤੇ ਪਾਣੀ, ਹੇ ਪ੍ਰਭੂ ਸਭ ਦੀ ਕਲਾ ਤੇਰੀ ਬਨਾਵਟ। ਜੈਸੇ ਕੁਸਵਰ ਇੱਕ ਚਿੱਤਰ ਬਣਾਉਂਦਾ ਹੈ ਤੇ ਚਿੱਤਰ ਉਸ ਕਲਾਕਾਰ ਦੀ ਇੱਕ ਕਲਾ, ਚਾਰੋਂ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ, ਸਭ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ। ਸਭ ਤੇ ਕੁਦਰਤ, ਸਭ ਤੇਰੀ ਹੀ ਇਹ ਕਲਾ ਹੈ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ, ਸਾਰੀ ਕਦਾ ਤੂੰ ਕਰਤਾ ਹੈ, ਤੂੰ ਕਾਦਰ ਹੈ, ਤੇਰੀ ਕ੍ਰਿਤ ਪਾਕ ਹੈ, ਤੂੰ ਕਰਤਾ ਪਾਕ ਹੈ, ਇਸ ਵਾਸਤੇ ਤੇਰੀ ਮਹਿਮਾ ਵੀ ਪਾਕ ਹੈ। ਨਾਨਕ ਹੁਕਮੇ ਅੰਦਰ ਵੇਖੇ ਤਾਕੋ ਤਾਕ, ਤੂੰ ਸਾਰਿਆਂ ਜੀਵਾਂ ਦੇ ਇੱਕ ਸਾਰ ਹੋ ਕੇ ਵਰਤ ਰਿਹਾ ਤੇ ਸਾਰਿਆਂ ਦੇ ਅੰਦਰ ਕੇ ਤੂੰ ਸਭ ਨੂੰ ਵੇਖ ਰਿਹਾ, ਸਭ ਨੂੰ ਜਾਣ ਰਿਹਾ। ਦੋ ਸਲੋਕਾਂ ਨਾਲ ਜੋ ਪਾਵਨ ਪੌੜੀ ਹੈ ਉਹ ਇਹ ਹੈ, ਆਪੀ ਨੇ ਭੋਗ ਭੋਗ ਹੋਏ ਭਸਮੜ ਭੌਰ ਸਿਰਾਇਆ। ਜੀਵ ਨੇ ਉਸ ਪ੍ਰਭੂ ਦੀ ਅੰਸ ਨੇ ਆਪ ਹੀ ਸਰੀਰ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ, ਤਰ੍ਹਾਂ ਦੇ ਰਸ ਲਏ ਤੇ ਅੰਤ ਨੂੰ ਜੀਵ ਇੱਕ ਪਾਇਆ, ਭੌਰ ਇੱਕ ਪਾਸੇ ਹੋਇਆ, ਦੇਹੀ ਬਸ ਗਈ, ਭੌਰਾ ਅਗਾਂ ਉੱਡ ਗਿਆ। ਵੱਡਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਬੜਾ ਵੱਡਾ ਦੁਨੀਆਂ ਵਿੱਚ ਬੜੀ ਮਹਿਮਾ ਸੀ, ਬੜੀ ਵਡਿਆਈ, ਬੜੀ ਸ਼ਾਨੋ ਸ਼ੌਕਤ ਸੀ, ਪਰ ਜੈਸੇ ਭੌਰਾ ਤਨ ਤੋਂ ਇੱਕ ਪਾਸੇ ਹੋਇਆ, ਸੰਸਾਰ ਦੀ ਸਾਰੀ ਮਾਣ ਮਰਿਆਦਾ ਪਾਸੇ ਰਹਿ ਗਈ। ਦਰਅਸਲ ਜਿਸ ਢੰਗ ਨਾਲ ਸੰਸਾਰ ਮਾਣ ਮਰਿਆਦਾ ਪ੍ਰਾਪਤ ਕਰੀ ਦੀ ਹੈ, ਨਿਰੰਕਾਰ ਦੀ ਦੁਨੀਆਂ ਵਿੱਚ ਮਾਣ ਪ੍ਰਾਪਤ ਕਰਨ ਦਾ ਢੰਗ ਹੋਰ ਹੈ। ਸੰਸਾਰ ਵਿੱਚ ਇਹਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਨਿਰੰਕਾਰ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਵਿੱਚ ਧਨਵਾਨ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਪਰਮਾ ਦੀ ਦੁਨੀਆਂ ਵਿੱਚ ਨਹੀਂ। ਸੰਸਾਰ ਦੇ ਸਤਾਧਾਰੀ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ, ਜਦਕਿ ਪ੍ਰਮਾਤਮਾ ਦੀ ਦੁਨੀਆਂ ਵਿੱਚ ਨਹੀਂ, ਪ੍ਰਮਾਤਮਾ ਦੀ ਦੁਨੀਆਂ ਕੇਵਲ ਸਤਵਾਦੀ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਪ੍ਰਭੂ ਚਿੰਤਨ ਕਰਨ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ, ਬਾਕੀ ਸਾਰੀ ਮਾਣ ਮਰਿਆਦਾ ਇੱਥੇ ਆਉਂਦੀ ਹੈ। ਤੋ ਸਾਹਿਬ ਕਹਿੰਦੇ ਬਹੁਤ ਵੱਡਾ ਦੁਨੀਆਦਾਰ ਸੀ, ਬੜੀ ਮਾਣ ਦਾ ਸੀ, ਹੋਇਆ ਕਿ ਜਿਤਨੇ ਔਗਣ ਇਸ ਨੇ ਕੀਤੇ, ਔਗਣ ਹੀ ਇਸ ਲਈ ਗੱਲਾਂ ਦੇ ਸੰਗਲ ਬਣ ਗਏ, ਔਰ ਅੰਤਿਮ ਸਮੇਂ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਜਮਜੂ ਤਾਂ ਅੱਗੇ ਜਨਮਾਂ ਦੀਆਂ ਫਾਹੀਆਂ ਇਹਦੇ ਗੱਲ ਦੇ ਚ ਔਗਣਾਂ ਦੇ ਸਪਾ ਕੇ ਇਹਨੂੰ ਖਿੱਚ ਕੇ ਲੈ ਗਈਆਂ। ਭਾਵ ਪਤਿਤ ਸੰਸਕਾਰ ਅਗਲੇ ਜਨਮ ਦੇ ਚ ਲੈ ਗਏ, ਮਲੀਨ ਸੰਸਕਾਰ ਅਗਲੇ ਜਨਮ ਦੇ ਚ ਲੈ ਗਏ, ਤੇ ਇਹ ਮਲੀਨ ਸੰਸਕਾਰ ਹੀ ਗਲੇ ਦਾ ਸੰਗਲ ਨੇ। ਅੱਗੇ ਕਰਨੀ ਕੀ ਰਤਵਾਚੀਏ ਕਰ ਸਮਝਾਇਆ। ਅੱਗੇ ਧਰਮ ਰਾਜ ਨੇ ਉਸਦੀ ਜੋ ਕ੍ਰਿਤ ਸੀ, ਜੋ ਉਸਦੀ ਕਰਨੀ ਸੀ, ਉਹ ਪੜ੍ਹ ਕੇ ਸੁਣਾ ਦਿੱਤੀ, ਸਮਝਾ ਦਿੱਤੀ, ਇਹ ਤੇਰੀ ਕ੍ਰਿਤ ਹੈ, ਇਹ ਕਰਨਾ ਹੈ। ਅੰਤਮ ਸਮੇਂ ਜੋ ਕੁਛ ਵੀ ਜੀਵਨ ਭਰ ਕੀਤਾ ਹੁੰਦਾ ਸਾ ਜਾਂਦਾ, ਇਹ ਪ੍ਰਭੂ ਦਾ ਬਣਾਇਆ ਹੋਇਆ ਇੱਕ ਧਰਮ ਹੈ, ਧਰਮ ਦਾ ਰਾਜ ਹੈ, ਸਭ ਮਨੁੱਖ ਦੇ ਸਾਹਮਣੇ ਆ ਜਾਂਦਾ ਤੇ ਸਭ ਕੁਛ ਮਨੁੱਖ ਪੜ੍ਹ ਲੈਂਦਾ ਤੇ ਸਭ ਕੁਛ ਦੀ ਸੂਝ ਤੇ ਸਮਝ ਪੈ ਜਾਂਦੀ ਹੈ। ਥਾਂ ਨਾ ਹੋਵੀ ਪਾਉਂਦੀ ਸੁਣੀਏ ਕਿਆ ਰੁਆਇਆ। ਐਸਾ ਦੁਨੀਆਦਾਰ ਜੋ ਪਤਿਤ ਸੰਸਕਾਰ ਦੇ ਚਲਾ ਗਿਆ, ਉਹਨੂੰ ਮਾਰ ਪੈਂਦਿਆਂ ਨੂੰ ਥਾਂ ਨਹੀਂ ਮਿਲਦੀ, ਦੁੱਖ ਤੇ ਦੁੱਖ, ਕਲੇਸ਼ ਤੇ ਕਲੇਸ਼, ਤੇ ਹੁਣ ਰੋਂਦਾ ਹੈ, ਹੁਣ ਪਿੱਟਦਾ ਹੈ, ਦੁੱਖ ਹੈ, ਕਲੇਸ਼ ਹੈ, ਪਰ ਹੁਣ ਕੌਣ ਸੁਣੇ, ਇਸ ਰੁਦਨ ਕੌਣ ਸੁਣੇ। ਜਦ ਤੂੰ ਰੱਬ ਦੀ ਗੱਲ ਸੁਣੀ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ, ਤੂੰ ਸੰਤ ਜਨਾਂ ਦੇ ਬਚਨ ਹੈ ਤਾਂ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ, ਤੂੰ ਸੱਚ ਦੇ ਗੀਤ ਨਹੀਂ ਸੁਣੇ ਤੇ ਹੁਣ ਤੇਰੇ ਇਸ ਰੁਦਨ ਨੂੰ ਕੌਣ ਸੁਣੇ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਇਸ ਢੰਗ ਦਾ ਉਸਦਾ ਅੰਤ ਹੁੰਦਾ ਹੈ, ਮਨ ਅੰਧੇ ਜਨਮ ਦਵਾਇਆ। ਐਸਾ ਪੁਰਸ਼ ਮਨ ਦਾ ਅੰਧਾ ਹੈ, ਤੇਰੇ ਅੰਧੇ ਕਰਕੇ ਕੀਮਤੀ ਜਨਮ ਗਵਾ ਬੈਠਦਾ ਹੈ, ਸਾਰਾ ਜਨਮ ਪੰਚ ਬਤੀਤ ਹੋਇਆ, ਸਾਰਾ ਜੀਵਨ ਠੋਕਰਾਂ ਚ ਬਤੀਤ ਹੋਇਆ, ਪਰਮ ਧਾਮ ਪ੍ਰਾਪਤੀ ਨਾ ਹੋ ਸਕੀ।